ਪਾਣੀ ਪਾਣੀ ਹੈ, ਅੱਗ ਅੱਗ ਹੈ, ਹਵਾ ਹਵਾ ਹੈ, ਆਕਾਸ਼ ਆਕਾਸ਼ ਹੈ, ਤੇ ਇਕੱਲੇ ਇਕੱਲੇ ਪਏ ਹੁਣ ਕੋਈ ਨੀ ਮੋਹਦੇ ਲਈ, ਜਦ ਇਕੱਠੀ ਕਰ ਦਿੱਤੀ ਜਾਂਦੀ ਹੈ ਉਸ ਵੇਲੇ ਖਿੱਚ ਪਾਉਂਦੀ ਹੈ ਦੂਜੇ ਨੂੰ, ਕਿਉਂ ਬਿਉਂਤ ਨਾਲ ਬਣਾ ਦਿੱਤੀ। 25 ਪ੍ਰਕਿਰਤੀਆਂ ਦੇ ਨਾਲ ਤੇਰੇ ਕਰਮ ਇੰਦਰੇ ਬਣਾਏ ਨੇ ਸਤੋ ਗੁਣ ਤੋਂ, 25 ਪ੍ਰਕਿਰਤੀਆਂ ਦੇ ਤਮੋ ਗੁਣ ਤੋਂ ਤੇਰੇ ਕਰਮ ਇੰਦਰੇ ਬਣਾਏ ਨੇ, ਤੇ 5 ਵਿਟਲ ਫੋਰਸਿਸ ਤੇਰੇ ਅੰਦਰ ਪ੍ਰਾਣ ਅਪਾਨ ਉਦਾਨ ਬਿਆਨ ਸਮਾਨ 5 ਮੋਟਰਾਂ ਲਾਈਆਂ ਨੇ। ਪਹਿਲੀ ਮੋਟਰ ਪ੍ਰਾਣ ਹੈ ਜਿਹੜੀ, ਉਹ ਅੰਦਰ ਨੂੰ ਖਿੱਚਦੀ ਹੈ ਹਵਾ ਤੇ ਫਿਰ ਬਾਹਰ ਨੂੰ ਕੱਢ ਦਿੰਦੀ ਹੈ, ਜਦੋਂ ਫੇਲ ਹੋ ਜਾਂਦੀ ਹੈ ਮੋਟਰ ਕੱਢ ਕੇ ਦਿਖਾਓ ਵਾ, ਬਥੇਰੀ ਪੰਪ ਨਾਲ ਮਾਰਦੇ ਨੇ ਕੁਝ ਨਹੀਂ ਬਣਦਾ ਕਿਉਂਕਿ ਉਹ ਮੋਟਰ ਖੜ ਗਈ ਜਿਹੜੀ ਮੇਨਟੇਨ ਕਰਦੀ ਹੈ ਤੁਹਾਡੇ ਅੰਦਰ ਹੀਟ ਨੂੰ 98.5 ਦਰਜੇ ਤੇ ਰੱਖਦੀ ਹੈ, ਉਹ ਜਦ ਘੱਟ ਜਾਂਦੀ ਹੈ ਵੱਧ ਜਾਂਦੀ ਹੈ, ਆਦਮੀ ਜਿਹੜੇ ਗਿਰ ਜਾਂਦਾ, ਬਦੀ ਤੇ ਵੀ ਗਿਰਦਾ ਘੱਟੀ ਤੇ ਵੀ ਗਿਰਦਾ। ਉਹ ਬੜੀ ਵਿਉਂਤ ਦੇ ਨਾਲ ਪ੍ਰੇਮੀਆਂ ਕਹਿੰਦੇ ਬਣਾਈਆਂ ਹੋਈਆਂ। ਇਹਨਾਂ ਸਾਰਿਆਂ ਦਾ ਜਿਹੜਾ ਤੱਤ ਹੈ ਉਹ ਮਨ ਹੈ, ਮਨ ਬੁੱਧੀ ਹੈ, ਬੁੱਧੀ ਤੋਂ ਤੇਰੇ ਅੰਦਰ ਅੰਤਿਸ਼ ਕਰਨਾ, ਇੱਕ ਮੈਂ ਭਾਵ ਵਾਧੂ ਦਾ ਤੇਰੇ ਅੰਦਰ ਪੈਦਾ ਹੋ ਗਿਆ, ਉਹ ਗਲਤ ਚੀਜ਼ ਹੈ। ਕਹਿੰਦੇ ਪੁੱਤਰੀ ਤੇਰੀ ਵਿਧ ਕਰ ਥਾਟੀ ਜਾਣ ਸੱਤ ਕਰ ਹੋਏਗੀ ਮਾਟੀ, ਇਹਨੇ ਤਾਂ ਮਿੱਟੀ ਬਣ ਜਾਣਾ, ਮੂਲ ਸੰਭਾਲੋ ਚੇਤ ਗਵਾਰ, ਇਹ ਆਈ ਕਿੱਥੋਂ ਹੈ, ਕਿਹਨੇ ਬਣਾਈ ਹੈ, ਉਹ ਮੂਲ ਕੀ ਹੈ, ਉਹ ਵਾਹਿਗੁਰੂ ਮੂਲ ਹੈ, ਉਹਨੂੰ ਅਚੇਤ ਗਵਾਰਾ। ਮਹਾਰਾਜ ਕਹਿੰਦੇ ਤੂੰ ਇੰਨਾ ਇਗਨੋਰੈਂਟ ਹੈ, ਉਸ ਦੀ ਸੰਭਾਲ ਨਹੀਂ ਤੂੰ ਕਰ ਰਿਹਾ, ਇਤਨੇ ਕੋਲ ਤੂੰ ਕਿਆ ਕਰਵੇ, ਇਹਦੇ ਵਾਸਤੇ ਗਰਵ ਕਰਦਾ ਵੀ ਮੈਂ ਆਹ ਆਫਿਸਰ ਬਣ ਗਿਆ, ਮੇਰੇ ਕੋਲ ਇੰਨਾ ਪੈਸਾ ਹੋ ਗਿਆ, ਮੇਰੇ ਕੋਲ ਇੰਨੀਆਂ ਕੋਠੀਆਂ ਹੋ ਗਈਆਂ, ਮੇਰੇ ਕੋਲ ਆਹ ਬਿਜ਼ਨਸ ਚੱਲਦੀ ਹੈ, ਇੰਨੀ ਮੇਰੀ ਟਰਾਂਸਪੋਰਟ ਚੱਲਦੀ ਹੈ, ਮੇਰੇ ਬੱਚੇ ਫਲਾਣੇ ਥਾਂ ਨੇ, ਤਿੰਕੇ ਥਾਂ ਨੇ, ਅਫਸਰ ਨੇ, ਕਹਿੰਦੇ ਇਹਦੇ 'ਤੇ ਗਰਵ ਕਰਦਾ ਤੂੰ ਤਾਂ ਨਾ 300 ਦਿਹਾੜੀ ਕਾ ਮਹਿਮਾਨ, ਪਾਣੀ ਤੇ ਆਟਾ ਵਗੈਰਾ ਇਕੱਠਾ ਕਰਕੇ 300 ਦਾ ਮਹਿਮਾਨ ਹੈ ਤੂੰ, ਅਵਰ ਬਸ ਤੁਝ ਪਾਇਆ ਮਾਨ, ਬਾਕੀ ਤਾਂ ਮਾਨਤਾ ਪਈਆਂ, ਵਿਸ਼ਟਾ ਅਸਤ ਰਕਤ ਪ੍ਰੇਟੇ ਚੱਲ, ਸਾਡਾ ਵਚਨ ਨਹੀਂ ਬਣਦਾ। ਇਹ ਜਿਹਨੂੰ ਤੂੰ ਸੋਹਣੀ ਸੋਹਣੀ ਕਹਿੰਦਾ ਨਾ ਸੰਗਾਰਦਾ ਫਿਰਦਾ, ਇਹ ਕੀ ਹੈ, ਇੱਕ ਗਾਰਬੇਜ ਬੈਗ ਹੈ, ਕਿ ਬਹੁਤ ਸੋਹਣਾ ਗਾਰਬੇਜ ਬੈਗ ਲੈ ਆਓ, ਪਲਾਸਟਿਕ ਦਾ, ਮਨੁੱਖ ਦੇ ਸਰੀਰ ਵਰਗਾ, ਬਿਲਕੁਲ ਇਹ ਤੋਂ ਵੀ ਸੋਹਣਾ ਬਣਾ ਦੇਣਗੇ, ਉਹਦੇ 'ਚ ਤੁਸੀਂ ਆਪਣਾ ਹੀ ਵਿਸ਼ਟਾ ਪਾ ਕੇ ਰੱਖ ਦਿਓ, ਜੇ ਕੋਈ ਹੱਥ ਲਾ ਗਿਆ ਲਾ ਲੂ, ਕੋਈ ਹੱਥ ਉਹ ਹੀ ਨਹੀਂ ਲਾਉਂਦਾ ਵੀ ਇਹ ਤਾਂ ਵਿਸ਼ਟਾ ਹੈ। ਖੂਨ ਪਾ ਕੇ ਰੱਖ ਦਿਓ, ਹੱਡੀਆਂ ਰੱਖ ਦਿਓ, ਕੋਈ ਟੱਚ ਨਹੀਂ ਕਰਦਾ ਵੀ ਇਹ ਤਾਂ ਪਵਿੱਤਰ ਚੀਜ਼ ਹੈ, ਵੀ ਨਾ ਇਹਨੂੰ ਛੋ ਨਾ, ਨੱਠ ਕੇ ਹੱਥ ਧੋਂਦੇ ਫਿਰਦੇ, ਕਹਿੰਦੇ ਤੂੰ ਕੌਣ ਹੈ, ਤੇਰਾ ਕੀ ਹੈ। ਵਿਸ਼ਟਾ ਅਸਤ ਰਕਤ ਪ੍ਰੇਟੇ ਚਮ, ਚਮ ਦੇ ਵਿੱਚ ਪਲਾਸਟਿਕ ਜਿਹਾ ਹੈ, ਇਹਦੇ 'ਚ ਬਲੇਟੇ ਹੋਏ ਨੇ, ਹੈ ਵੀ ਬਹੁਤਾ ਹੀ ਪਤਲਾ, ਮਾੜਾ ਜਿਹਾ ਨਹੁੰ ਲੱਗ ਜੇ ਜਦੇ ਖੂਨ ਨਿਕਲਣ ਲੱਗ ਜਾਂਦਾ। ਇਸ ਉੱਪਰ ਲੈ ਰੱਖਿਓ ਗੁਮਾਨ, ਦੱਸ ਸਾਨੂੰ, ਕਹਿੰਦੇ ਇਹਦਾ ਗੁਮਾਨ ਕਰਦਾ ਤੂੰ, ਇੱਕ ਵਸਤ ਬੂਝੇ ਤਾਂ ਹੋਵੇ ਪਾ, ਜੇ ਤਾਂ ਤੂੰ ਆਪਣੇ ਆਪ ਨੂੰ ਬੁੱਝ ਗਿਆ ਤਾਂ ਤੂੰ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ, ਹਮੇਸ਼ਾ ਹੀ ਨਪਾਕ ਹੈ। ਕਹੋ ਨਾਨਕ ਗੁਰ ਕੋ ਕਰਵਾਨ, ਜਿਸ ਤੇ ਪਾਈਏ ਹਰ ਪੁਰਖ ਸੁਜਾ। ਸੋ ਇਸ ਤਰ੍ਹਾਂ ਨਾਲ ਮਹਾਰਾਜ ਕਹਿੰਦੇ ਇਸ ਸਰੀਰ ਦੇ ਬੰਧਨ ਨੂੰ ਕੱਟਣ ਦਾ ਯਤਨ ਕਰ ਪਿਆ ਰਿਹਾ, ਇਹ ਬਹੁਤ ਬੜਾ ਬੰਧਨ ਹੈ। ਤੇ ਫਰਮਾਨ ਕਰਦੇ ਆ ਕਿ ਹੇ ਮੂੜ ਬੁੱਧੀ ਵਾਲੇ ਪੁਰਸ਼, ਇਹ ਤੁਚਾ ਮਾਸ ਚਰਬੀ ਹੱਡੀ ਅਤੇ ਵਿਸ਼ਟਾ ਦੀ ਖਾਣ ਰੂਪੀ ਦੇਹ ਨੂੰ ਜਿਹੜੀ ਹੈ ਹੀ ਦੁੱਖਾਂ ਦੀ ਖਾਣ, ਕਦੇ ਸੁੱਖ ਦਾ ਸਾਹ ਇਹਦੇ ਵਿੱਚੋਂ ਆਉਂਦਾ ਹੀ ਨਹੀਂ ਹੈ, ਇਹਨੂੰ ਤੂੰ ਆਪਣਾ ਆਪ ਕਹਿੰਦਾ, ਕਿਉਂ ਤੈਨੂੰ ਭੁਲੇਖਾ ਇੰਨਾ ਜ਼ਬਰਦਸਤ ਪੈ ਗਿਆ, ਇਹਨੂੰ ਆਪਣੀ ਆਤਮਾ ਕਹਿੰਦਾ, ਇਹ ਆਤਮ ਬੁੱਧ ਇਹਦੇ ਵਿੱਚੋਂ ਤਿਆਗ ਦੇ, ਤੂੰ ਆਤਮਾ ਜਿਸ ਥਾਂ ਦੇ ਉੱਤੇ ਆਤਮਾ ਦਾ ਨਿਵਾਸ ਹੈ ਉੱਥੇ ਆਤਮ ਬੁੱਧ ਗ੍ਰਹਿਣ ਕਰ, ਇਹ ਬੁੱਧੀ ਤਿਆਗ ਦੇ ਅਤੇ ਸਰਵ ਆਤਮ ਨਿਰਵਿਕਲਪ ਬ੍ਰਹਮ ਵਿਖੇ ਆਪਣੀ ਆਤਮ ਬੁੱਧੀ ਨੂੰ, ਆਪਣੇ ਨਿਸ਼ਚੇ ਨੂੰ ਪੱਕਾ ਕਰ, ਉਹਨੂੰ ਧਾਰਨ ਕਰ, ਫਿਰ ਤੈਨੂੰ ਸ਼ਾਂਤੀ ਹੋ ਜਾਏਗੀ। ਦੇਖ ਪਾਣੀ ਵਿੱਚ ਤੇਰਾ ਪਰਛਾਵਾਂ ਹੋਵੇ, ਤੂੰ ਕਦੇ ਨਹੀਂ ਕਹਿੰਦਾ ਇਹ ਮੈਂ ਹਾਂ, ਸ਼ੀਸ਼ੇ ਵਿੱਚ ਤੇਰਾ ਪਰਛਾਵਾਂ ਪੈਂਦਾ ਹੋਵੇ, ਤੂੰ ਕਦੇ ਨਹੀਂ ਕਹਿੰਦਾ ਇਹ ਮੈਂ ਹਾਂ, ਸੁਪਨੇ 'ਚ ਤੈਨੂੰ ਸਰੀਰ ਮਿਲਿਆ ਹੋਵੇ, ਤੂੰ ਕਦੇ ਨਹੀਂ ਕਹਿੰਦਾ ਇਹ ਮੈਂ ਹਾਂ, ਤੈਨੂੰ ਅਹਿਮ ਬੁੱਧੀ ਨਹੀਂ ਹੁੰਦੀ, ਤੂੰ ਉਸਦੇ ਵਾਸਤੇ ਨਹੀਂ, ਮੈਂ ਵੀ ਮਹਿ ਜਿਹਾ ਸਰੂਪ ਮੈਨੂੰ ਮਿਲਿਆ ਹੋਇਆ ਸੀ ਵੀ ਰੋਂਦਾ ਫਿਰਦਾ ਵੀ ਉਹ ਕਿੱਧਰ ਗਿਆ ਮੇਰਾ ਸੁਪਨੇ ਵਾਲਾ ਸਰੂਪ। ਐਸੇ ਤਰ੍ਹਾਂ ਤੈਨੂੰ ਨਾ ਮਾਤਾ ਪਿਤਾ ਤੋਂ, ਸੱਤ ਧਾਤਾਂ ਤੋਂ ਉਪਜੀ ਹੋਈ ਜਿਹੜੀ ਇਹ ਦੇਹ ਹੈ, ਇਹਦੇ ਵਿੱਚ ਤੂੰ ਅਹਿਮ ਬੁੱਧੀ ਕਿਉਂ ਧਾਰਨ ਕਰਦਾ ਮਹਾਰਾਜ, ਫਿਰ ਕਿਉਂ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਸਾਰਾ ਹੀ ਜਿਹੜਾ ਹੈ ਨਾ ਕ੍ਰਿਸ਼ਮਾ, ਇਹ ਮਾਇਆ ਦਾ ਹੈ, ਇਹ ਮਾਇਆ ਨੇ ਸਾਰਾ ਸੰਸਾਰ ਭੁਲਾ ਦਿੱਤਾ। ਇਸ ਤਰ੍ਹਾਂ ਫਰਮਾਨ ਕਰਦੇ ਹਾਂ, ਭੁੱਲ ਗਿਆ ਜਗ ਸਾਰਾ ਜੀ ਮਾਇਆ ਮਮਤਾ ਮੋਣੀ ਭੁੱਲ ਗਿਆ ਜਗ ਸਾਰਾ ਮਾਇਆ ਮਮਤਾ ਮੋਣੀ ਮਨਮੁਖ ਠੌਰ ਨਾ ਪਾਏ ਨੀ ਫਿਰ ਆਵੇ ਜਾਈ। ਕਹਿਣ ਲੱਗੇ ਮਾਇਆ ਦਾ ਅਸਰ ਹੋ ਗਿਆ ਇਹਦੇ ਉੱਤੇ। ਮਾਇਆ ਇੱਕ ਐਸੀ ਸ਼ਕਤੀ ਵਾਹਿਗੁਰੂ ਨੇ ਬਣਾਈ ਹੈ, ਇਹਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਸਾਏ, ਨਾਲ ਰਹਿੰਦਾ ਹੋਇਆ ਵਾਹਿਗੁਰੂ ਭੁੱਲ ਜਾਂਦਾ ਹੈ। ਸੋ ਇਸ ਤਰ੍ਹਾਂ ਨਾਲ ਕਹਿਣ ਲੱਗੇ ਆਪਣੇ ਸਰੂਪ ਨੂੰ ਭੁੱਲ ਜਾਂਦਾ। ਇੱਕ ਵਾਰੀ ਇੱਕ ਰਾਜਾ ਉਸਦੇ ਲੜਕਾ ਹੋਇਆ ਤਾਂ ਜੋਤਸ਼ੀਆਂ ਨੂੰ ਬੁਲਾਇਆ। ਜੋਸ਼ੀ ਕਹਿਣ ਲੱਗੇ ਕਿ ਮਹਾਰਾਜ ਇਹ ਲੜਕਾ ਨਾ ਤੁਹਾਡੇ ਰਾਜ ਵਿੱਚ ਰਹੇ, ਨਾ ਤੁਸੀਂ ਇਹਦੇ ਮੱਥੇ ਲੱਗੋ ਤਾਂ ਤੁਹਾਡਾ ਰਾਜ ਬਚਦਾ, ਨਹੀਂ ਰਾਜ ਜਾਂਦਾ ਰਹੇਗਾ। 18 ਸਾਲ ਦਾ ਇਹਦੇ ਉੱਤੇ ਗ੍ਰਹਿ ਹੈ, 18 ਸਾਲ ਕਿਸੇ ਪ੍ਰਦੇਸ਼ ਵਿੱਚ ਇਹਨੂੰ ਭੇਜ ਦਿਓ। ਉਸ ਵੇਲੇ ਬਿਉਂਤ ਬਣਾਈ ਗਈ ਕਿ ਇੱਕ ਸੰਦੂਕ ਵੱਡਾ ਸਾਰਾ ਤਿਆਰ ਕਰੋ, ਉਹਦੇ ਵਿੱਚ 18 ਸਾਲ ਵਾਸਤੇ ਇਹਦੇ ਖਰਚ ਵਾਸਤੇ ਬੇਅੰਤ ਹੀਰੇ ਜਵਾਹਰਾਤ ਸੋਨਾ ਚਾਂਦੀ ਉਹਦੇ ਵਿੱਚ ਰੱਖ ਦਿਉ ਅਤੇ ਇਹਨੂੰ ਨਦੀ ਵਿੱਚ ਰੋੜ ਦਿਉ, ਅਤੇ ਜਿਹੜਾ ਵੀ ਇਹਨੂੰ ਫੜੂਗਾ ਉਹ ਫਿਰ ਇਹਦੇ ਪਾਲਣ ਵਾਸਤੇ ਪੈਸੇ ਹੋਣਗੇ ਸਾਰੇ। ਨਾਲ ਦੀ ਨਾਲ ਇੱਕ ਤਵੀਤ ਬਣਾ ਕੇ ਬਹੁਤ ਵਧੀਆ ਉਹਦੇ ਗਲ ਵਿੱਚ ਪਾ ਦਿੱਤਾ, ਉਹਦੇ ਵਿੱਚ ਚਿੱਠੀ ਲਿਖ ਕੇ ਪਾ ਦਿੱਤੀ ਸਾਰਾ ਹਾਲ ਕਿ ਫਲਾਣੀ ਤਰੀਕ ਨੂੰ ਇਸ ਕਾਰਨ ਕਰਕੇ ਨਦੀ 'ਚ ਤੈਨੂੰ ਰੋੜਿਆ ਗਿਆ ਅਤੇ ਤੂੰ ਰਾਜੇ ਦਾ ਪੁੱਤਰ ਹੈ। CID ਨਾਲ ਲਾਤੀ ਕਿ ਦੇਖੋ ਇਹ ਇਹਨੂੰ ਕੌਣ ਫੜਦਾ ਹੈ, ਕਿੱਥੇ ਇਹ ਜਾਂਦਾ। ਉਸ ਵੇਲੇ ਇਹ ਸੰਦੂਕ ਰੁੜਦਾ ਰਾਤ ਭਰ ਚੱਲਦਾ ਗਿਆ, ਦੂਸਰੇ ਦਿਨ ਵੀ ਚੱਲਦਾ ਗਿਆ। ਜੰਗਲ ਬਹੁਤ ਵੱਡਾ ਸੀ, ਉਹਦੀ ਹੱਦ 'ਚੋਂ ਲੰਘ ਗਿਆ ਅਤੇ ਅੱਗੇ ਜਾ ਕੇ ਇੱਕ ਭੀਰ ਦਰਿਆ ਦੇ ਕੰਢੇ ਕੋਈ ਕਿਰਿਆ ਇਸ਼ਨਾਨ ਵਗੈਰਾ ਕਰਦਾ, ਉਹਨੇ ਦੇਖਿਆ ਵੀ ਸੰਦੂਕ ਆ ਰਿਹਾ, ਕੋਈ ਚੀਜ਼ ਆ ਰਹੀ ਹੈ, ਅਤੇ ਉਸਨੇ ਉਹ ਸੰਦੂਕ ਫੜ ਲਿਆ, ਗੁਪਤ ਤਰੀਕੇ ਨਾਲ ਘਰ ਲੈ ਗਿਆ ਵੀ ਘਰ ਲਿਜਾ ਕੇ ਖੋਲੂੰ। ਜਦੋਂ ਘਰ ਲਿਜਾ ਕੇ ਖੋਲਦਾ ਹੈਰਾਨ ਹੁੰਦਾ ਵੀ ਇਹਦੇ 'ਚ ਤਾਂ ਬੱਚਾ ਪਿਆ ਅਤੇ ਨਾਲ ਇੰਨਾ ਧਨ ਹੈ ਕਿ ਇਸ ਬੱਚੇ ਦੀ ਪਾਲਣਾ ਮੇਰੀ ਪਾਲਣਾ ਮੇਰੀ ਗਰੀਬੀ ਸਭ ਧੋਤੀ ਜਾਂਦੀ। ਵੀ ਇਹ ਤਾਂ ਕਿਸਮਤ ਵਾਲਾ ਬੱਚਾ ਆ ਗਿਆ। ਉਸਨੇ ਬੱਚੇ ਨੂੰ ਪਾਲਣਾ ਸ਼ੁਰੂ ਕਰ ਦਿੱਤਾ। ਸੀ ਆਈ ਟੀ ਨੇ ਦੱਸਤਾ ਕਿ ਮਹਾਰਾਜ ਫਲਾਣੇ ਥਾਂ ਦੇ ਉੱਤੇ ਬੱਚਾ ਫੜਿਆ ਗਿਆ ਤਾਂ ਉੱਥੇ ਇੱਕ ਪੀਰ ਪਾਲ, ਪੀਰ ਨੇ ਬਹੁਤ ਸੋਹਣੇ ਤਰੀਕੇ ਨਾਲ ਉਹਨੂੰ ਪਾਲਿਆ। ਜਦੋਂ 18 ਸਾਲ ਦਾ ਹੋ ਗਿਆ ਉਸ ਵੇਲੇ ਰਾਜੇ ਨੇ ਹੁਕਮ ਦਿੱਤਾ ਕਿ ਉਸ ਪੀਰ ਨੂੰ ਬੱਚੇ ਸਮੇਤ ਮੇਰੇ ਕੋਲ ਲੈ ਆਓ। ਰਾਜ ਦਰਬਾਰ 'ਚ ਹਾਜ਼ਰ ਕੀਤਾ। ਉਸ ਵੇਲੇ ਰਾਜਾ ਕਹਿਣ ਲੱਗਿਆ, ਬੇਟਾ ਤੂੰ ਮੇਰਾ ਪੁੱਤਰ ਹੈ। ਕਹਿੰਦਾ, ਨਾ ਮਹਾਰਾਜ, ਮੈਂ ਤਾਂ ਇਹਦਾ ਪੁੱਤਰ। ਕਹਿੰਦਾ, ਦੇਖ ਤੂੰ ਕਛੱਤਰੀ ਹੈ, ਪੀਲ ਨਹੀਂ ਹੈਗਾ। ਕਹਿੰਦਾ, ਨਾ ਮਹਾਰਾਜ, ਮੈਂ ਤਾਂ ਪੀਲ ਹਾਂ, ਮੈਂ ਤਾਂ ਕਛੱਤਰੀ ਨਹੀਂ। ਬੜਾ ਉਹਨੂੰ ਮਨਾਉਣਾ ਕਰਦੇ ਨੇ, ਉਹ ਮੰਨਦਾ ਨਹੀਂ। ਕਹਿੰਦਾ, ਤੁਸੀਂ ਜ਼ੋਰ ਨਾਲ ਤਾਂ ਚਾਹੇ ਕੁਛ ਕਹਾ ਲਓ ਮੇਤੇ, ਪਰ ਮੈਂ ਦਿਲੋਂ ਨਹੀਂ ਇਹ ਗੱਲ ਕਹਿੰਦਾ, ਕਿਉਂਕਿ ਮੈਂ ਪੀਲ ਹਾਂ, ਇਹਦਾ ਪੁੱਤਰ ਹਾਂ, ਇਹਨੇ ਮੈਨੂੰ ਪਾਲਿਆ। ਅਖੀਰ ਇਹ ਹੋਇਆ ਕਿ ਚੰਗਾ, ਜਿਹੜਾ ਤੇਰਾ ਤਵੀਤ ਹੈ ਖੋਲ੍ਹ ਕੇ ਦੇਖਦੇ ਹਾਂ, ਅਸੀਂ ਇਹਦੇ ਵਿੱਚ ਚਿੱਠੀ ਲਿਖੀ ਸੀ, ਫਿਰ ਤਾਂ ਮੰਨੇਗਾ। ਉਹ ਪੀਲ ਨੇ ਪੜਾ ਲਿਖਾ ਤਾ ਸੀ, ਰਾਜੇ ਨੇ ਗੁਪਤ ਤਰੀਕੇ ਨਾਲ ਬੰਦੋਬਸਤ ਕਰਤਾ ਸੀ ਸਾਰਾ, ਵੀ ਇਹਨੂੰ ਵਿੱਦਿਆ ਬਗੈਰ ਪ੍ਰਾਪਤ ਹੋ ਜਾਏ, ਸਾਰਾ ਕੁਛ ਇਹਨੂੰ ਪਤਾ ਲੱਗ ਜਾਏ, ਅਤੇ ਇਹਦੇ ਸਰੂਪ ਦਾ ਗਿਆਨ 18 ਸਾਲ ਤੋਂ ਬਾਅਦ ਕਰਾਵਾਂਗੇ। ਜਦੋਂ ਤਵੀਜ ਖੋਲ੍ਹਿਆ ਅਤੇ ਉਹਦੇ ਵਿੱਚੋਂ ਕਾਗਜ਼ ਨਿਕਲਿਆ, ਤਹਿ ਲਾ ਕੇ ਰੱਖਿਆ ਹੋਇਆ, ਉਹਦੇ ਲਿਖਿਆ ਹੋਇਆ ਕਿ ਇਹ ਬੇਟਾ, ਇਹ ਗ੍ਰਹਿਆਂ ਦੇ ਅਧੀਨ ਤੈਨੂੰ ਆਪਣੇ ਰਾਜ ਤੋਂ ਬਾਹਰ ਪਾਲਣ ਵਾਸਤੇ ਇਸ ਤਰੀਕੇ ਨਾਲ ਤੈਨੂੰ ਕੱਢਿਆ, ਅਤੇ ਤੈਨੂੰ 18 ਸਾਲ ਦੇ ਨੂੰ ਮੈਂ ਵਾਪਸ ਬੁਲਾਵਾਂਗਾ। ਜਦੋਂ ਉਹ ਪੜਾਇਆ, ਉਹ ਫਿਰ ਵੀ ਯਕੀਨ ਨਹੀਂ ਕਰਦਾ, ਉਹਨੂੰ ਪਿਆਰ ਆਉਂਦਾ ਉਸਦਾ ਜਿਹਨੇ ਪਾਲਿਆ ਸੀ, ਕਹੇ ਮੈਂ ਤਾਂ ਇਹਦਾ ਪੁੱਤਰ ਹਾਂ, ਕਿਉਂਕਿ ਉਹ ਨਵਾਂ ਸੀ। ਐਸੇ ਤਰ੍ਹਾਂ ਦੇ ਨਾਲ ਵਾਹਿਗੁਰੂ ਨੇ ਇਹ ਜੀਵ ਨੂੰ ਇਹ ਮਾਇਆ ਦੇ ਵਿੱਚ ਭੇਜਿਆ ਹੋਇਆ। ਜਦੋਂ ਚੱਲਦਾ ਸੀ ਉਸ ਵੇਲੇ ਖਤਰਾ ਸੀ ਤੂੰ ਭੁੱਲ ਜਾਏਗਾ, ਇਹ ਕਹਿੰਦਾ ਸੀ ਨਹੀਂ ਮੈਂ ਨਹੀਂ ਭੁੱਲਦਾ। ਲੇਕਿਨ ਹੋਇਆ ਕਿ ਇਸ ਮਾਇਆ ਨੇ ਆ ਕੇ ਇਹਨੂੰ ਇੰਨਾ ਭੁਲਾ ਤਾ, ਜੇ ਹੁਣ ਅਸੀਂ ਕਹਿੰਦੇ ਹਾਂ ਤੂੰ ਵਾਹਿਗੁਰੂ ਦੀ ਜੋਤ ਹੈ, ਗੁਰੂ ਕਹਿੰਦਾ ਤੂੰ ਜੋਤ ਹੈ, ਜੋ ਸਰੀਰ ਕਹਿੰਦਾ ਆਪਣੇ ਆਪ ਨੂੰ, ਸਰੀਰ ਦੇ ਇਕੱਲਾ ਕਹਿੰਦਾ, ਅਤੇ ਨਾਲ ਕਹਿੰਦਾ ਮੈਂ ਗੋਰਾ, ਮੈਂ ਅਮੀਰ ਹਾਂ, ਮੈਂ ਚਿੱਟਾ, ਮੈਂ ਕਾਲਾ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਅਮੀਰ ਹਾਂ, ਮੈਂ ਗਰੀਬ ਹਾਂ। ਇਹ ਵਿਆਧੀਆਂ ਤੂੰ ਆਪਣੇ ਆਤਮਾ ਦੇ ਉੱਤੇ ਕਾਹਦੀ ਕਾਹਦੇ ਵਾਸਤੇ ਚਵੇੜੀ ਜਾਂਦਾ। ਤੂੰ ਨਿਰੋਲ ਆਤਮਾ ਹੈ, ਮੇਰੀ ਅੰਸ਼ ਹੈ, ਮੇਰਾ ਪੁੱਤਰ ਹੈ, ਮੇਰਾ ਆਪਣਾ ਆਪ ਹੈ, ਤੂੰ ਮੇਰੇ ਵੱਲ ਨੂੰ ਕਿਉਂ ਨਹੀਂ ਆਉਂਦਾ, ਕਿਉਂ ਮਾਇਆ ਵੱਲ ਨੂੰ ਮੁੜ ਮੁੜ ਕੇ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ, ਗੁਰੂ ਸੇਵੇਂ ਪਾਤਸ਼ਾਹ ਨੇ ਬੜੇ ਹੀ ਵਿਸਥਾਰ ਦੇ ਨਾਲ ਭਾਈ ਤਿੰਗਣ ਨੂੰ ਅਤੇ ਭਾਈ ਮਧੂ ਨੂੰ ਦੋਹਾਂ ਨੂੰ ਸਮਝਾਉਣ ਦਾ ਯਤਨ ਕੀਤਾ, ਅਤੇ ਨਾਲ ਇਹ ਦੱਸਿਆ ਕਿ ਭਾਈ ਗੁਰਮੁਖੋ, ਇਹ ਜਿੰਨੇ ਬੰਧਨ ਨੇ, ਨਾ ਤਾਂ ਇਹ ਪੜ੍ਹੇ ਅਤੇ ਨਾ ਸੁਣ ਕੇ, ਤੁਸੀਂ ਕਰਕੇ ਇਰਾਦਾ ਦੇਖ ਲਓ, ਕਦੇ ਨਹੀਂ ਆ ਦੀਵਾਨ ਤੋਂ ਬਾਹਰ ਜਾਵੋਗੇ, ਉਸੇ ਵੇਲੇ ਅਸੀਂ ਭੁੱਲ ਜਾਣਾ, ਉਹੀ ਅਸਲੀ ਸਰੂਪ ਸਾਡਾ ਫਿਰ ਨਿਕਲਿਆ ਹੋਣਾ, ਕਿਉਂਕਿ ਅਸੀਂ ਉਹਦਾ ਇਤਿਹਾਸ ਪਕਾ ਲਿਆ ਅਰਬਾਂ ਖਰਬਾਂ ਜਨਮਾਂ, ਹੁਣ ਉਹ ਹਟ ਨਹੀਂ ਸਕਦਾ। ਸੋ ਉਸ ਵੇਲੇ ਦੋਹਾਂ ਨੇ ਚਰਨ ਫੜ ਲਏ, ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਦੱਸੋ ਸਾਨੂੰ ਵੀ ਅਸੀਂ ਆਪਣੇ ਸਰੂਪ ਨੂੰ ਕਿਵੇਂ ਪਛਾਣ ਸਕਦੇ ਹਾਂ, ਕਿਵੇਂ ਅਸੀਂ ਉਸ ਥਾਂ 'ਤੇ ਟਿਕ ਸਕਦੇ ਹਾਂ ਜਿੱਥੇ ਆਪ ਸਾਨੂੰ ਉਪਦੇਸ਼ ਦੇ ਰਹੇ ਹੋ ਅਤੇ ਜਿਸ ਥਾਂ ਸਾਨੂੰ ਲਿਜਾਣਾ ਚਾਹੁੰਦੇ। ਉਸ ਵੇਲੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਪਿਆਰਿਓ, ਇੱਥੇ ਪਹੁੰਚਣ ਦੀ ਇੱਕੋ ਵਿਧੀ ਹੈ, ਉਹ ਹੈ ਪਰਮੇਸ਼ੁਰ ਦਾ ਨਾਮ। ਜਦੋਂ ਪਰਮੇਸ਼ੁਰ ਦਾ ਨਾਮ ਸੁਰਤ ਦੇ ਨਾਲ ਜੁੜ ਜਾਂਦਾ, ਉਹ ਨਾਮ ਸੁਰਤ ਨੂੰ ਫਿਰ ਆਪਣੇ ਅਸਲੇ ਵੱਲ ਨੂੰ ਖਿੱਚਣਾ ਸ਼ੁਰੂ ਕਰ ਦਿੰਦਾ, ਕਿਉਂਕਿ ਨਾਮ ਪਰਮੇਸ਼ੁਰ ਦਾ, ਪਰਮੇਸ਼ੁਰ ਦਾ ਰੂਪ ਹੈ, ਨਾਮੇ ਅੰਦਰ ਹੋਂ ਵਸਾਂ। ਪ੍ਰਥਮ ਓਂਕਾਰ ਤਿੰਨ ਕਹਾ, ਸੋ ਤਨ ਪੂਰ ਜਗਤ ਮੋਰਾ। ਇਹ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਜਦੋਂ ਤੁਸੀਂ ਨਾਮ ਦੇ ਨਾਲ ਸੁਰਤ ਲਾਵੋਗੇ, ਉਸ ਵੇਲੇ ਇਹ ਬੰਧਨ ਸਾਰੇ ਆਪਣੇ ਆਪ ਕੱਟਦੇ ਜਾਣਗੇ, ਅਤੇ ਫਿਰ ਤੁਸੀਂ ਆਪਣੇ ਸਵੈ ਸਰੂਪ ਦੇ ਵਿੱਚ ਪਹੁੰਚ ਜਾਓਗੇ। ਇਸ ਤਰ੍ਹਾਂ ਨਾਲ ਫਰਮਾਨ ਕਰਦੇ,
ਨਾਨਕ ਨਾਮ ਬਖਾਣੇ ਜੀ ਸੁਰਤ ਸ਼ਬਦ ਭਵ ਸਾਗਰ ਨਰੀਐ, ਨਾਨਕ ਨਾਮ ਬਖਾਣੇ ਸੁਰਤ ਸ਼ਬਦ ਭਵ ਸਾਗਰ ਨਰੀਐ, ਨਾਨਕ ਨਾਮ ਬਖਾਣੇ ਜੀ ਸੁਰਤ ਸ਼ਬਦ ਭਵ ਸਾਗਰ ਨਰੀਐ, ਨਾਨਕ ਨਾਮ ਬਖਾਣੇ ਜੀ ਸੁਰਤ ਸ਼ਬਦ ਭਵ ਸਾਗਰ ਨਾਮ ਬਖਾਣੇ ਜੀ ਸੁਰਤ ਸ਼ਬਦ ਭਵ ਸਾਗਰ ਨਰੀਐ।
ਨਿਸ਼ਾਨਾ ਸਾਹਮਣੇ ਰੱਖੋ, ਟਾਰਗੇਟ ਸਾਹਮਣੇ ਰੱਖੋ, ਤੁਸੀਂ ਗੁਲਜ਼ਰੀ ਦੇ ਵਿੱਚ ਫਾਇਰ ਕਰਨਾ, ਆਊਟਰ ਨਹੀਂ ਕਰਨਾ। ਆਪਣੇ ਸਰੂਪ ਦਾ ਧਿਆਨ ਰੱਖੋ ਵੀ ਆਹ ਸਾਡਾ ਸਰੂਪ ਹੈ। ਹੌਲੀ ਹੌਲੀ ਦੇਹ ਤੋਂ, ਪੰਜਾਂ ਪ੍ਰਾਣਾਂ ਤੋਂ, ਮਨ ਤੋਂ, ਬੁੱਧੀ ਤੋਂ, ਚਿੱਤ ਤੋਂ, ਮੈਂ ਭਾਵ ਤੋਂ ਉੱਚਾ ਉੱਠ ਕੇ ਆਪਣੇ ਸਰੂਪ ਵੱਲ ਧਿਆਨ ਰੱਖੋ। ਨਿਰੰਕਾਰ ਵਸਦਾ, ਸ਼ੇਰ ਵਾਲੀ ਦ੍ਰਿਸ਼ਟੀ ਰੱਖੋ, ਕੁੱਤੇ ਵਾਲੀ ਦ੍ਰਿਸ਼ਟੀ ਛੱਡ ਦਿਓ। ਜਦ ਤੁਸੀਂ ਇਸ ਤਰ੍ਹਾਂ ਭਜਨ ਕਰੋਗੇ ਤਾਂ ਫਿਰ ਤੁਹਾਡੀ ਸੁਰਤ ਜਿਹੜੀ ਹੈ ਉਹ ਬ੍ਰਹਮ ਦੇ ਵਿੱਚ ਲੀਨ ਹੋਣੀ ਸ਼ੁਰੂ ਹੋ ਜਾਏਗੀ। ਆਪਣਾ ਆਪ ਜਿਹੜਾ ਝੂਠਾ ਹੈ ਮਿਟਦਾ ਜਾਏਗਾ, ਅਖੀਰ ਵੇਲੇ ਬ੍ਰਹਮ ਭਾਵ ਅੰਦਰ ਜਾਗ ਪਏਗਾ ਅਤੇ ਸੱਤ ਦਾ ਪ੍ਰਕਾਸ਼ ਹੋ ਜਾਏਗਾ। ਅਤੇ ਸੱਚ ਦਾ ਪ੍ਰਕਾਸ਼ ਵਾਸਤੇ ਕੁਛ ਰਹਿਤਾਂ ਜ਼ਰੂਰੀ ਹੁੰਦੀਆਂ, ਉਹ ਰਹਿਤਾਂ ਧਾਰਨ ਕਰੋ। ਜਿਹਦੇ ਦੀ ਸੱਚਾਈ ਹੋਵੇ, ਸ਼ਬਦ ਦੇ ਉੱਤੇ ਵਿਸ਼ਵਾਸ ਹੋਵੇ, ਜੁਗਤ ਪੂਰੀ ਆਉਂਦੀ ਹੋਵੇ, ਗੁਰੂ ਦਾ ਭਰੋਸਾ ਹੋਵੇ, ਫਿਰ ਜਾ ਕੇ ਸੱਤ ਦਾ ਪ੍ਰਕਾਸ਼ ਹੋਇਆ ਕਰਦਾ। ਬਾਕੀ ਸੰਸਾਰ ਛੱਡਣਾ ਨਹੀਂ, ਸੰਸਾਰ ਦੇ ਵਿੱਚ ਆਪਾਂ ਰਹਿਣਾ। ਅਤੇ ਜਿੰਨਾ ਚਿਰ ਸੰਸਾਰ 'ਚ ਰਹਿਣਾ, ਜਬ ਤੱਕ ਦੁਨੀਆ ਰਹੀਏ, ਨਾਨੇ ਕੁਛ ਸੁਣੀਏ ਕੁਛ ਕਹੀਏ, ਬੰਧਨਾਂ 'ਚ ਰਹਿਣਾ, ਲੇਕਿਨ ਬੰਧਨ ਨਹੀਂ ਕਿਸੇ ਚੀਜ਼ ਨੂੰ ਬਣ ਦੇਣਾ। ਫਰਜ਼ ਪੂਰੇ ਕਰਨੇ ਨੇ, ਓਬਲੀਗੇਸ਼ਨ ਪੂਰੀ ਕਰਨੀ ਆ, ਪਕੜ ਵਿੱਚ ਨਹੀਂ ਆਉਣਾ। ਅਤੇ ਸੰਸਾਰ 'ਚ ਰਹਿਣਾ, ਸਹਿਚਾਰ ਨਾਲ ਰਹਿਣਾ, ਸਿਵਿਲਿਟੀ ਨਾਲ ਰਹਿਣਾ, ਬੜੇ ਆਦਰ ਅਤੇ ਸਤਿਕਾਰ ਨਾਲ ਰਹਿਣਾ, ਫਿੱਕੇ ਨਹੀਂ ਬਣਨਾ, ਨਮੋਰੇ ਨਹੀਂ ਬਣਨਾ, ਸਾਰਿਆਂ ਦਾ ਸਤਿਕਾਰ ਰੱਖਣਾ, ਸਭ ਨਾਲ ਪਿਆਰ ਰੱਖਣਾ, ਲੇਕਿਨ ਅੰਦਰੋਂ ਨਿਰਲੇਪ ਰਹਿਣਾ। ਇਸ ਤਰ੍ਹਾਂ ਫਰਮਾਨ ਕਰਨਾ,
ਠਾਠਾ ਬਾਗਾ ਜੀ ਮੇਰਾ ਲੋਗਨ
ਮੇਰਾ ਠਾਠਾ ਵਾਗਾ। ਮਨ ਤਾਂ ਸੱਚੇ ਨਾਮ ਨਾਲ ਹਰ ਵਕਤ ਲੱਗਿਆ ਰਹਿੰਦਾ ਅਤੇ ਬਾਹਰਲਾ ਜਿਹੜਾ ਮੇਰਾ ਵਰਤਾਵ ਹੈ ਇਹ ਸਾਰਾ ਸਿਵੀਲਾਈਜ਼ਡ ਹੈ, ਰੁੱਖਾ ਨਹੀਂ ਹੈ। ਹੱਸ ਕੇ ਮੈਂ ਬੋਲਦਾ, ਪਿਆਰ ਨਾਲ ਬੁਲਾਉਂਦਾ, ਲੇਕਿਨ ਹੈ ਸਾਰਾ ਡਿਟੈਚਡ, ਠਾਠਾ ਵਾਗਾ। ਬਾਹਰ ਸੂਤ ਸਗਲ ਸਿਉਂ ਮੌਲਾ, ਖਿੜਕੇ ਬੋਲਦਾ, ਸਾਰਿਆਂ ਨਾਲ ਪਿਆਰ ਕਰਦਾ, ਸਾਰਿਆਂ ਦਾ, ਸਾਰਿਆਂ ਨੂੰ ਲੱਗਦਾ ਵੀ ਇਹ ਤਾਂ ਸਾਡਾ ਹੀ ਹੈ, ਲੇਕਿਨ ਅੰਦਰੋਂ ਲਿਪਤ ਰਹੋ ਜੈਸੇ ਜਲ ਮੈਂ ਕੌਲਾ। ਉਸ ਵੇਲੇ ਸਰੀਰ ਤੋਂ ਉੱਪਰ ਮੈਂ ਆਪਣੀ ਜੋਤ ਦੇ ਵਿੱਚ ਆਪਣੇ ਸਰੂਪ ਦੇ ਵਿੱਚ ਰਹਿਣਾ, ਅਲਿਪਤ ਰਹਿਣਾ। ਜਿਵੇਂ ਪਾਣੀ ਦੇ ਵਿੱਚ ਕੌਲ ਹੁੰਦਾ, ਪਾਣੀ ਦੇ ਵਿੱਚ ਗਲਦਾ ਨਹੀਂ ਹੈ, ਜਿੰਨਾ ਉੱਚਾ ਪਾਣੀ ਹੋ ਜਾਵੇ ਉਨਾ ਹੀ ਉਹਦੀ ਡੰਡੀ ਉੱਚੀ ਹੋ ਜਾਂਦੀ। ਮੁੱਖ ਕੀ ਬਾਤ ਸਕਲ ਸਿਮ ਕਰਤਾ, ਮੂੰਹ ਦੇ ਨਾਲ ਮੈਂ ਗੱਲਾਂ ਸਾਰੀਆਂ ਹੀ ਕਰਦਾ ਸਾਰਿਆਂ ਨਾਲ, ਲੇਕਿਨ ਅੰਦਰੋਂ ਮੇਰਾ ਅਭਿਆਸ ਇੰਨਾ ਪੱਕਾ ਹੈ ਕਿ ਹਰ ਵਕਤ ਧਿਆਨ ਮੇਰਾ ਵਾਹਿਗੁਰੂ 'ਚ ਰਹਿੰਦਾ। ਅੰਦਰ ਹਰ ਵਕਤ ਸਿਮਰਨ ਹੁੰਦਾ, ਜੀ ਸੰਗ ਪ੍ਰਭ ਆਪਣਾ ਧਰਤਾ। ਦੀ ਸਾਬਤ ਹੈ ਬਹੁਤ ਪਿਹਾਲਾ ਸਰੀਰ ਮੇਰਾ ਨਜ਼ਰ ਆਉਂਦਾ, ਬੜਾ ਪਿਹਾਲਾ ਹੈ, ਮਜ਼ਬੂਤ ਹੈ, ਵਧੀਆ ਸਰੀਰ ਹੈ, ਲੇਕਿਨ ਮੇਰਾ ਅੰਦਰ ਜਿਹੜਾ ਸਗਲ ਚਰਨ ਕੀ ਹੈ ਮਨ ਰਾਲਾ, ਮੈਂ ਤਾਂ ਚਰਨਾਂ ਦੀ ਤੂੜੀ ਖਾਕ ਬਣਿਆ ਰਹਿਣਾ ਸਾਰਿਆਂ ਦੇ ਚਰਨ। ਨਾਨਕ ਜਨ ਕੋ ਗੁਰ ਪੂਰਾ ਪਾਇਆ, ਅੰਦਰ ਬਾਹਰ ਏਕ ਦਿਖਾਇਆ, ਅਤੇ ਅੰਦਰ ਬਾਹਰ ਹਰ ਵਕਤ ਇੱਕ ਨੂੰ ਦੇਖਦੇ ਰਹਿਣਾ, ਅਤੇ ਆਪਣਾ ਜਿਹੜਾ ਅਭਿਆਸ ਹੋ ਗਿਆ ਮੈਂ ਦਾ, ਇਹਨੂੰ ਛੱਡਦੇ ਚਲੇ ਜਾਣ। ਸੋ ਇਸ ਤਰ੍ਹਾਂ ਕਹਿਣ ਲੱਗੇ, ਸਿੱਖੋ ਦਿਲ ਤੁਸੀਂ ਪ੍ਰਭੂ ਵੱਲ ਲਾਉਣਾ ਅਤੇ ਸੰਗਤ ਦੀ ਸੇਵਾ ਕਰਨੀ। ਜਦ ਤੁਸੀਂ ਸੰਗਤ ਦੀ ਸੇਵਾ ਕਰੋਗੇ, ਨਾਮ ਜਪਦੇ ਹੋਏ ਸੇਵਾ ਕਰਦੇ ਹੋਏ, ਇਹ ਦੇਹ ਅਭਿਆਸ ਟੁੱਟਣਾ ਸ਼ੁਰੂ ਹੋ ਜਾਏਗਾ। ਇਹ ਜਿਹੜੇ ਬੰਧਨ ਨੇ ਢਿੱਲੇ ਪੈ ਜਾਣਗੇ, ਟੁੱਟਣ ਲੱਗ ਜਾਣਗੇ। ਜਦੋਂ ਤੋਂ ਅਸੀਂ ਅੰਦਰ ਬਾਹਰ ਇੱਕੋ ਪ੍ਰਭੂ ਨੂੰ ਤੱਕਣ ਲੱਗ ਗਏ, ਤੁਹਾਡਾ ਆਪਣਾ ਹੀ ਆਪ ਹੈ ਜੋ ਜਿਹੜਾ ਸਭ ਕੁਛ ਦੇਖਦਾ, ਸਭ ਕੁਛ ਸੁਣਦਾ, ਸਾਖੀ ਰੂਪ ਹੋ ਕੇ ਵਰਤਦਾ, ਅਤੇ ਆਪਾਂ ਉਸ ਪ੍ਰਭੂ ਦੀ ਅੰਸ਼ ਹੈ। ਜਦ ਤੁਸੀਂ ਇਸ ਟਾਰਗੇਟ ਦੇ ਉੱਤੇ ਆਪਣਾ ਧਿਆਨ ਜਮਾ ਲਿਆ, ਉਸ ਵੇਲੇ ਫਿਰ ਕੰਮ ਵੀ ਸੰਸਾਰ ਦੇ ਕਰਨੇ ਨੇ, ਅਤੇ ਚਿੱਤ ਦੇ ਵਿੱਚ ਹਰ ਵਕਤ ਨਾਮ ਜਪਣਾ। ਨਾਮ ਦੀ ਦਾਤ ਬਖਸ਼ ਦਿੱਤੀ, ਉਸ ਵੇਲੇ ਸ਼ਬਦ ਦੀ ਅਤੇ ਨਾਮ ਦੀ ਵਿਚਾਰ ਕਰਕੇ ਅਵਸਥਾ ਵਧ ਗਈ, ਅਤੇ ਮਹਾਰਾਜ ਕਹਿੰਦੇ ਸ਼ਬਦ ਵਿਚਾਰ ਕੇ ਨਿਰੰਕਾਰ ਦਾ ਰੂਪ ਬਣ ਗਏ। ਸ਼ਬਦ ਵਿਚਾਰ ਭਏ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਾਰੀ। ਗੁਰੂ ਦੀ ਮਤ ਵਿੱਚ ਜਾਗ ਪਏ, ਅਤੇ ਜਿਹੜੀ ਮਾੜੀ ਮਤ ਸੀ, ਗਲਤ ਮਤ, ਆਪਣੇ ਆਪ ਨੂੰ ਸਰੀਰ ਸਮਝਣ ਦੀ, ਬੰਧਨਾਂ ਦੀ, ਉਹ ਸਾਰੀ ਛੱਡ ਦਿੱਤੀ। ਅਨ ਦਿਨ ਜਾਗ ਰਹੇ ਲਿਵ ਲਾਈ, ਦਿਨ ਰਾਤ ਜਾਗਦੇ ਨੇ ਅਤੇ ਲਿਵ ਲਾਈ ਹੋਈ ਹੈ। ਜੀਵਨ ਮੁਕਤ ਗਤ ਅੰਤਰ ਪਾਈ, ਜੀਵਨ ਮੁਕਤੀ ਦੀ ਗਤ ਮਿਲ ਗਈ। ਪ੍ਰਭ ਕੀ ਆਗਿਆ ਆਤਮਹਿਤਾਵ ਹੈ, ਜੀਵਨ ਮੁਕਤ ਸੋਈ ਕਹਾਵ ਹੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੀ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖਾਟੀ। ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੋਗਤ ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ। ਇਹ ਜੀਵਨ ਮੁਕਤੀ ਦੀ ਪਦਵੀ ਇਹਨਾਂ ਦੋਹਾਂ ਪ੍ਰੇਮੀਆਂ ਨੂੰ ਪ੍ਰਾਪਤ ਹੋ ਗਈ ਤੇ ਇਹਨਾਂ ਨੇ ਆਸਣ ਲਾ ਲਿਆ। ਲਿਪਤ ਗੁਫਾ ਮੇ ਰਹੇ ਨਰਾਰੇ, ਜਿਸ ਗੁਫਾ ਚ ਕੋਈ ਲੇਪ ਨਹੀਂ ਪਹੁੰਚਦਾ ਦਸਵੇਂ ਦੁਆਰ ਚ, ਉਸ ਥਾਂ ਵਾਸਾ ਕਰ ਲਿਆ। ਤਸਕਰ ਪੰਚ ਸ਼ਬਦ ਸੰਗਾਰੇ, ਪੰਜੇ ਚੋਰ ਮਾਰ ਦਿੱਤੇ ਸ਼ਬਦ ਨੇ। ਪਰ ਕਰ ਜਾਏ ਨਾ ਮਨ ਡੁਲਾਏ, ਸਹਿਜ ਨਿਰੰਤਰ ਰਹੇ ਉਹ ਸਮਾਏ। ਗੁਰਮੁਖ ਜਾਗ ਰਹੇ ਉਹ ਦੂਤਾ, ਸਦਾ ਵਿਰਾਗੀ ਤੱਤ ਪਰੋਤਾ। ਜਗ ਸੂਤਾ ਮਰ ਆਵੈ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਆਨੰਦ ਸ਼ਬਦ ਵਜੇ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ। ਤਾਂ ਜਾਣੀ ਜਾਂ ਸ਼ਬਦ ਪਛਾਣੀ, ਇੱਕ ਉਹ ਰਵ ਰਿਹਾ ਨਿਰਵਨ। ਜਦੋਂ ਸ਼ਬਦ ਦੀ ਪਛਾਣ ਹੋ ਗਈ, ਉਸ ਵੇਲੇ ਪਰਮੇਸ਼ਰ ਦੀ ਪਛਾਣ ਹੋ ਗਈ, ਉਸ ਵੇਲੇ ਜਾਗ ਪਏ। ਸੁਣ ਸਮਾਧ ਸਹਿਜ ਮਨ ਰਾਤਾ, ਫੁਰ ਅਵਸਥਾ ਚ ਪਹੁੰਚ ਗਏ। ਸਹਿਜ ਮਨ ਰਤਿਆ ਗਿਆ, ਤਾਜ ਹਾਂ ਲੋਭਾ ਇੱਕ ਹੋ ਜਾਤਾ। ਹਾਂ ਮੈਂ ਵੀ ਛੱਡਤੀ, ਪੰਜੇ ਚੋਰਾਂ ਨੂੰ ਛੱਡਤਾ। ਇੱਕ ਵਾਹਿਗੁਰੂ ਸਾਰੇ ਪਰਿਪੂਰਨ ਨਿਗਾਹ ਚ ਆ ਗਿਆ। ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨੇ। ਸੋ ਉਹ ਅਵਸਥਾ ਪ੍ਰਾਪਤ ਹੋ ਗਈ ਜਿੱਥੇ ਮਹਾਰਾਜ ਕਹਿੰਦੇ ਆ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖਾ ਇਹ ਕਿਸਮਿਨ ਕੋਏ। ਨਾਨਕ ਇਹ ਲੱਚਣ ਬ੍ਰਹਮ ਗਿਆਨ, ਬ੍ਰਹਮ ਗਿਆਨ ਦੀ ਦਾਤ ਮਿਲ ਗਈ। ਉਸ ਵੇਲੇ ਸਾਰੀ ਜ਼ਿੰਦਗੀ ਗੁਰੂ ਦੀ ਸੇਵਾ 'ਚ ਲਾ ਦਿੱਤੀ। ਮੰਜੇ ਬਣਾਉਂਦੇ ਨੇ, ਚੌਂਕੀਆਂ ਬਣਾਉਂਦੇ ਨੇ, ਲੰਗਰ ਵਾਸਤੇ ਲੱਕੜਾਂ ਪਾੜਦੇ ਨੇ, ਕਿਸੇ ਨੂੰ ਜਣਾਉਂਦੇ ਨਹੀਂ। ਜੇ ਕੋਈ ਕਹਿੰਦਾ ਭਾਈ ਮੱਧੂ, ਭਾਈ ਤਿੰਗਣ, ਆਹ ਸਾਡਾ ਵੀ ਕੰਮ ਕਰ ਦਿਓ, ਆਹ ਫਰਨੀਚਰ ਬਣਾਉਣਾ, ਕੋਈ ਨਾ ਭਾਈ, ਘਰ ਬਣਾ ਦਾਂਗੇ ਅਸੀਂ, ਹੁਣ ਤਾਂ ਗੁਰੂ ਦੀ ਸੇਵਾ ਕਰਦੇ ਹਾਂ। ਘਰ ਜਾ ਕੇ ਉਹਨਾਂ ਦਾ ਬਣਾਉਣਾ, ਕੋਈ ਪੈਸਾ ਨਹੀਂ ਲੈਣਾ, ਮੁਫ਼ਤ ਸੇਵਾ ਕਰਨੀ ਹੈ, ਕਿਉਂਕਿ ਸਾਰਿਆਂ ਦੇ ਅੰਦਰ ਇੱਕ ਪਰਮੇਸ਼ਰ ਦੇਖਦੇ,
ਦੂਜਾ ਨਾ ਵੇਖਦੇ। ਪ੍ਰਭ ਜੀ ਬਿਨ ਬਰਮ ਗਿਆਨੀ, ਦੂਜਾ ਨਾ
ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ। ਕਿੱਡੀ ਉੱਚੀ ਦਾ ਕਿੱਡਾ ਉੱਚਾ ਦਰਜਾ ਪ੍ਰਾਪਤ ਕਰ ਲਿਆ ਮਹਾਰਾਜ ਕਹਿੰਦੇ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਆਪ ਇਹ ਪਰਮੇਸ਼ਰ ਦਾ ਰੂਪ ਬਣ ਗਏ। ਆਤਮ ਰਸ ਜੇ ਜਾਣੀ, ਸੋ ਹੈ ਖਾਲਸ ਦੇ ਪ੍ਰਭ ਮੈਂ, ਮੋਹ ਮੈਂ ਤਾਸ ਮੈਂ ਰੰਚਕ ਨਾਈ ਤੇ। ਅੱਜ ਆਪਨੇ ਸਾਰੀ ਜ਼ਿੰਦਗੀ ਗੁਜ਼ਾਰ ਕੇ ਅੱਜ ਦੋਹਾਂ ਨੇ ਇਕੱਠਿਆਂ ਨੇ ਸੁਧਾ ਸਰ 'ਚ ਇਸ਼ਨਾਨ ਕੀਤਾ, ਉਹਦੇ ਬਾਅਦ ਕੰਢੇ 'ਤੇ ਬੈਠ ਕੇ ਨਿਤਨੇਮ ਕੀਤਾ, ਘਰ ਆ ਗਏ, ਬਹੁਤ ਸਾਰੇ ਲੋੜਵੰਦਾਂ ਨੂੰ ਬੁਲਾ ਲਿਆ, ਚੱਕ ਚੱਕ ਕੇ ਜਿੰਨੀਆਂ ਚੀਜ਼ਾਂ ਸੀ ਬਣਨੀਆਂ ਸ਼ੁਰੂ ਕਰ ਦਿੱਤੀਆਂ, ਸਾਰਾ ਸਮਾਨ ਬਣਤਾ। ਕਿਸੇ ਨੇ ਕਿਹਾ, ਭਾਈ ਮਧੂ ਤੁਸੀਂ ਤਾਂ ਆਪਣੇ ਬਿਸਤਰੇ ਵੀ ਬਣਤੇ, ਸਭ ਕੁਝ ਦੇਤਾ। ਕਹਿੰਦੇ, ਹਾਂ ਭਾਈ, ਹੁਣ ਅਸੀਂ ਛੁੱਟੀ ਲੈਣੀ ਹੈ। ਚੌਕੜਾ ਮਾਰ ਕੇ ਬੈਠ ਗਏ ਦੋ ਜਣੇ, ਦੋਹਾਂ ਨੇ ਇਕੱਠਿਆਂ ਨੇ ਆਪਣਾ ਸਰੀਰ ਤਿਆਗ ਦਿੱਤਾ, ਕਿਉਂਕਿ ਐਸਾ ਫਰਮਾਨ ਹੈ।
ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ।
ਮਾਰੂ ਦੇ ਸ਼ਬਦ ਪੜ੍ਹਨੇ ਸ਼ੁਰੂ ਹੋ ਗਏ। ਗੁਰੂ ਮਹਾਰਾਜ ਦੇ ਨੇ ਆਵਾਜ਼ ਸੁਣੀ, ਪੁੱਛਿਆ ਕਿ ਕੀ ਗੱਲ ਹੈ, ਇਹ ਸ਼ਬਦ ਪੜ੍ਹੇ ਜਾ ਰਹੇ ਨੇ। ਕਹਿਣ ਲੱਗੇ, ਮਹਾਰਾਜ ਭਾਈ ਤਿੰਗਣ ਅਤੇ ਭਾਈ ਮਧੂ ਦੋਹਾਂ ਨੇ ਅੱਜ ਇਸ਼ਨਾਨ ਕਰਕੇ ਸਾਰੀਆਂ ਚੀਜ਼ਾਂ ਵੰਡ ਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠ ਗਏ ਅਤੇ ਆਪਣਾ ਸਰੀਰ ਛੱਡ ਦਿੱਤਾ। महाराज कहते चिखा तैयार करो। चिखा तैयार की गई। गुरु छेवें पातशाह ने आप अपने दस्ते मुबारक के नाल इशनान कराया ते आप उन्हां दे उत्ते कफन दिते ते आप चुक के नाल चिखा दे उत्ते उन्हां दे शरीर टका के आप लांबू दिता ते कीर्तन सोले का पाठ करिया। उस वेले आपने फरमान किया के दोनों को करते संस्कारा अपने हाथ नाल संस्कारिया। पीछे गुरपुर संग चारा पिछों सारिया नूं दसण वास्ते अज आपने वचन किया प्रसंग की गया। कहिंदे ए नल नील हुते अवतारा। ए दोए जने नल ते नील सीगे ते इन्हां ने पुल बनाया सी। जद करी बिना इन्हूं एक बारी सानू इन्हां ने बेनती करी हमको भगत दे ब्रह्म ज्ञान। सानू भगती देवो ते नाले ब्रह्म ज्ञान देवो। क्यों जिहड़ा कला ब्रह्म ज्ञान है वह खुशक हुंदा है। जिहड़ा भगती सहित हुंदा है उहनू कोई मोह नहीं सकदा। माया मोहदी है नर नूं। जे इस्त्री होवे उहनू मोह नहीं सकदी। सब गुरु घर दे अंदर भगती सहित ब्रह्म ज्ञान है। सो इह दो चीज़ां मंगियां इन्हां ने। कहिंदे हमको भगत दे ब्रह्म ज्ञान होवे लीन आनंद महाना। असीं लीन हो जाइए तो सानू आनंद की प्राप्ति हो। तब हमने उचरियो तिसकाला। उस वेले असीं इन्हां नूं वचन करिया पूर कामना करें निहाला। हुण तां नहीं असीं करदे तो पर तुहाडी कामना असीं पूरी जरूर करांगे। आप सतगुर के शब्द कमाए हुण सतयुग चों त्रेते चों कलयुग च पैदा हो के साडे कोल आए ते इन्हां ने शब्द की कमाई पूरी पूरी करी। गुरु ग्रंथ साहिब तां साडे वी गुरु ने पर असीं शब्द की कमाई नहीं करदे। बिल्कुल नहीं मानते साध संग जी। ज्यों ज्यों पता लगता है त्यों त्यों इस गल का भी ज्ञान आता भी असं गुरु की बाणी नहीं मानते। एवें ही पढ़ते पढ़ते हाँ पढ़ी जाने बथेरिया पढ़ी जाने सवेर तो लग जाने रात थी पढ़ी जाने मानते नहीं। जे मन लिए तो साडा उधार हो जाए। कहते इन्होंने कमाई करी शब्द की। आप सतगुर के शब्द कमाए ब्रह्म ज्ञान ते नहीं लिखाए। ये सीगे ब्रह्म ज्ञानी परमेश्वर का रूप पर अपना आप इन्होंने प्रगट नहीं करया। अवचल पद प्राप्त अब होगा। हुण इन्हां नूं अवचल पद सचखंड दे विच प्राप्त होएगा। भोग कर्म फल सब को खोवा। सारे कर्म फल जिहड़े सी उह भोग के खो दिते। हुण इन्हां दे उत्ते कोई कर्म बकाया नहीं रहा। हर का नाम काटे कोट कर्म। सुन कर सजरे सिख विसमाए। गुरु महाराज के मुखारबन तो सुन के सारे सिख खुशी चाहे। गत तुमरी लखी न जाए। हे महाराज सच्चे पातशाह मीरी पीरी दे मालको तुहाडी गत असी नहीं लख सकते। कोई ना जाना है मैं मां सगरी तीन लोक मैं महाउजागरी। जेड़ी तुहाडी महाउजागर सोभ है इनू ए संसार के लोग नहीं जाते। सो सात सिंह जी इस तरह के नाल ब्रह्म ज्ञान की प्राप्ति की। सो असी भी यह बचन सुने ने कि अठ नौ बंधन होंगे ने। तरीका भी नाल दी नाल बाणी दसी गई है कि इस तरह आ बंधन टुटता है इस तरह आ बंधन टुटता है। हुण गल कित्थे मुकदी है? वह यह मुकदी है कि असी चाहते नहीं हाँ। असी दुनिया चाहते हाँ तो दीन नहीं चाहते। वो चीज़ नहीं असी चाहते क्योंकि असी मैं नहीं छड़ना चाहते किसी कीमत से भी। जे सचखंड च भी जाइए तो मैं बनया रहा। महाराज कहते तू परमेश्वर है तू क्यों मैं बकरी करी जाना। तेरे विच ते परमेश्वर च भेद नहीं है। आत्मरस जे जानी सो है खालस दे ब्रह्म है मोह है तास मैं रंचक नहीं पे। तू तू करता तू हुआ मुझ में रहा ना हूं जा पापा पर का मिट गया जत देखा तत् तू। यह तो है ही तू मैं ये क्यों लिया मैं ना लिया मैं खत्म कर आई तेरे जीवन का मनोरथ है पई प्राप्त मानुख देवरिया गोविंद मिलन की ए तेरी। रब ने तेरे सामने खड़े होके नहीं आना मता भुलेखे च रहे। ये तेरा अपना आप जिथे तू अखीर ते जाना वो परमेश्वर ही है सब कुछ। आ जड़ा उपरला फजूल जहा सोची जाना इनू ला दे असलीयत दे विच पहुंच जा। मिलना की दा जिहड़ा है ही मिलिया होया उन्हें होर होवे तां मिले वो तो आपे ही आप है दूआ है नहीं। सो इस करके ए चीज़ प्रगट नहीं होंगी जब तक नाम की कमाई नहीं होंगी। ਸੋ ਨਾਮ ਦੀ ਕਮਾਈ ਕਰਕੇ ਇੱਥੇ ਪਹੁੰਚਣ ਦਾ ਯਤਨ ਕਰੋ। ਗੁਰੂ ਸਾਹਿਬ ਸਾਡੇ ਉੱਤੇ ਵੀ ਨਾਰਾਜ਼ ਨਹੀਂ, ਆਪਣੇ ਉੱਤੇ। ਇਹ ਤਾਂ ਸਦਾ 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 ਦਿਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਉਹ ਤਾਂ ਜਿਹੜਾ ਹੈ ਹੀ ਆਲਵੇਜ਼ ਦਿਆਲ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਸਵਾਮੀ ਸੰਦਾ। ਸੋ ਇਸ ਤਰ੍ਹਾਂ ਆਪਣੇ ਜੀਵਨ ਨੂੰ ਮੋੜ ਦੇਵੋ। ਸੋ ਇਹ ਜਿਹੜੇ ਬਚਨ ਆਪਦੇ ਚਰਨਾਂ 'ਚ ਭੇਟ ਕੀਤੇ ਗਏ ਨੇ, ਕੋਸ਼ਿਸ਼ ਕਰੋ ਇਹਨਾਂ ਨੂੰ ਯਾਦ ਰੱਖਣ ਦੀ, ਕਿਉਂਕਿ ਇਹ ਬਚਨ ਮਿਲਿਆ ਨਹੀਂ ਕਰਦੇ, ਬਹੁਤ ਮੁਸ਼ਕਲ ਨੇ। ਕਿਸੇ ਸੰਤ ਦੀ ਸੇਵਾ 50 ਸਾਲ ਕਰੀ ਜਾਓ ਤਾਂ ਕਿਤੇ ਬੋਲ ਪੈਣ, ਤਾਂ ਬੋਲ ਪੈਣ, ਨਹੀਂ ਬੋਲਿਆ ਹੀ ਨਹੀਂ ਕਰਦੇ। ਗੁਰੂ ਬੋਲ ਰਹੇ, ਜੋ ਕੁਛ ਗੁਰੂ ਬੋਲਦੇ ਨੇ ਉਹ ਤੁਹਾਡੀ ਸੇਵਾ 'ਚ ਅਰਜ਼ ਕਰ ਦਿੱਤਾ। ਹੁਣ ਸਾਰੇ